ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ, ਦੰਡੋਤ ਵੰਦਨੀ ਅਨਕਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਕੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ, ਕੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ,
ਸੋਏ। ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ। ਜਿੰਨੇ ਕਦਮ ਕੁਝ ਚੱਲ ਕੇ ਆਇਆ ਉਹਨੇ ਜੱਗਾਂ ਦਾ ਫਲ ਸ਼ਰਧਾ ਸਹਿਤ ਆਉਣ ਵਾਲੇ ਨੂੰ ਪ੍ਰਾਪਤ ਹੁੰਦਾ। ਸਿਰ ਨਵਾਉਂਦਾ ਹੈ, ਮਾੜੇ ਲੇਖ ਖਤਮ ਹੋ ਜਾਂਦੇ, ਚੰਗੇ ਦਵੇ ਹੋਏ ਲੇਖ ਉਗੜੇ ਆਉਂਦੇ। ਜਿੱਤੇ ਗਾਗਰ ਕਰਕੇ ਹਰੀ ਦਾ ਜਸ ਸੁਣਦਾ ਹੈ, ਕਈ ਕੋਟ ਜੱਗ ਫਲਾ ਸੁਣ ਗਾਵਨ ਹਾਰੇ ਰਾਮ। ਕਈ ਕਰੋੜ ਜੱਗਾਂ ਦਾ ਫਲ ਇਕੱਲੇ ਇਕੱਲੇ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਕੰਨਾਂ ਦੇ ਨਾਲ ਸਰਵਣ ਕਰਦੇ ਨੇ, ਬੁੱਧੀ ਨਾਲ ਵਿਚਾਰ ਕਰਦੇ ਨੇ ਤੇ ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰਦੇ। ਇਹ ਕੋਈ ਮਨ ਲਵਾਉਣ ਦਾ ਨਹੀਂ ਪ੍ਰੋਗਰਾਮ ਹੁੰਦਾ, ਇਹ ਜੋ ਸਤਸੰਗ ਹੁੰਦਾ ਹੈ ਇੱਕ ਚਾਰਟ ਸਾਲ ਹੈ, ਜਿਸ ਤਰ੍ਹਾਂ ਸਕੂਲ ਹੋਇਆ ਕਰਦਾ। ਇਹਦੇ ਵਿੱਚ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਦੱਸਿਆ ਜਾਂਦਾ ਤਾਂ ਕਿ ਜੀਵ ਜੋ ਕਰੋੜਾਂ ਸਾਲਾਂ ਤੋਂ ਦੁਖੀ ਤੁਰਿਆ ਹੁੰਦਾ ਹੈ ਵੀ ਇਹ ਕਿਸੇ ਤਰੀਕੇ ਦੇ ਨਾਲ ਸੁਖੀ ਬਣ ਜਾਵੇ। ਕਿਉਂਕਿ ਦੁੱਖ ਦੇਖ ਲਓ ਸੰਸਾਰ ਦੇ ਅੰਦਰ ਕਿੰਨੇ ਨੇ, ਪੈਸਾ ਹੋਵੇ ਹੋਰ ਦੁੱਖ ਹੋਵੇ, ਪੈਸਾ ਇਸ ਦੁੱਖ ਨੂੰ ਦੂਰ ਨਹੀਂ ਕਰ ਸਕਦਾ। ਸਿਹਤ ਨਾ ਹੋਵੇ, ਸਿਹਤ ਹੋਵੇ ਹੋਰ ਸੇਟੇ ਹੋਣ ਫਿਰ ਆਦਮੀ ਦੁਖੀ ਰਹਿੰਦਾ। ਸਾਰੇ ਪਦਾਰਥ ਵੀ ਜੇ ਆਦਮੀ ਨੂੰ ਪ੍ਰਾਪਤ ਹੋ ਜਾਣ, ਮਹਾਰਾਜ ਕਹਿੰਦੇ ਫਿਰ ਵੀ ਸੁਖੀ ਨਹੀਂ ਹੁੰਦਾ। ਸੁੰਦਰ ਸੇਚ ਅਨੇਕ ਸੁਖ ਰਸ ਭੋਗਣ ਪੂਰੇ, ਸੇਜਾਂ ਸੁੰਦਰ ਹੋਣ, ਸੁਖਾਂ ਦੀ ਕੋਈ ਗਿਣਤੀ ਨਾ ਹੋਵੇ, ਪੂਰੇ ਰਸ ਭੋਗ ਸਕਦਾ ਹੋਵੇ। ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਘਰ ਦੇ ਅੰਦਰ ਚੰਦਨ ਦੀਆਂ ਸੁਗੰਧੀਆਂ ਆਉਂਦੀਆਂ ਹੋਣ, ਡੈਕੋਰੇਟ ਕੀਤੇ ਹੋਣ ਕਮਰੇ ਸੋਨੇ ਦੀਆਂ ਪਲੇਟਾਂ ਲਾ ਕੇ, ਹੀਰੇ ਜਵਾਹਰ ਲਾ ਕੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰੇ। ਜੋ ਮਨ ਵਿੱਚ ਸੁਖ ਦੀ ਇੱਛਾ ਹੋ ਗਈ ਉਹੀ ਸੁਖ ਮਾਣ ਲਿਆ, ਕੋਈ ਕਮੀ ਨਾ ਆਵੇ, ਸੋਭਰਵ ਚਿੱਤ ਨਾ ਆਵੇ। ਵਿਸ਼ਟਾ ਕੇ ਕੀੜੇ, ਜੇ ਵਾਹਿਗੁਰੂ ਚੇਤੇ ਨਹੀਂ ਆਉਂਦਾ ਕਹਿੰਦੇ ਵਿਸ਼ਟਾ ਦੇ ਕੀੜੇ ਵਰਗਾ ਹੈ, ਬਿਨਾਂ ਹਰਨਾਮ ਨਾ ਸ਼ਾਂਤ ਹੋਏ ਕਿਦ ਵਿਦ ਮਨ ਤੀਰ। ਸੋ ਕਲਾ ਤੇ ਕਲੇਸ਼ ਦਾ ਜੇ
ਉਹ ਇੱਕੋ ਹੀ ਹੈ ਕਿ ਜੀਵ ਜੀਵ ਤੱਤ ਪਰਮ ਤੱਤ ਦੇ ਨਾਲ ਵੈਲਡ ਹੋ ਜਾਵੇ, ਕਿਉਂਕਿ ਵਾਹਿਗੁਰੂ ਸੱਤ ਚਿੱਤ ਆਨੰਦ ਪਿਆਰ ਮੇਰਾ ਹੀ ਪਿਆਰ ਹੈ ਤੇ ਸੱਤ ਹੈ ਉਹ ਕਦੇ ਬਦਲਣਾ ਨਹੀਂ। ਫਿਰ ਉਹ ਚੇਤਨ ਹੈ ਪੂਰੀ ਜਾਗ ਹੈ ਉਹਦੇ ਅੰਦਰ, ਫਿਰ ਪੂਰਾ ਆਨੰਦ ਹੈ ਉਹਦੇ ਅੰਦਰ, ਜਿਸ ਤੋਂ ਅਗਾਂਹ ਕੋਈ ਆਨੰਦ ਦੀ ਡਿਗਰੀ ਹੁੰਦੀ ਨਹੀਂ ਹੈ ਇੰਨਾ ਆਨੰਦ। ਸੋ ਜਦੋਂ ਸਾਡਾ ਕੰਟੈਕਟ ਉਹਦੇ ਨਾਲ ਹੋ ਜਾਂਦਾ ਹੈ, ਜੁੜ ਜਾਂਦੇ ਹਾਂ ਅਸੀਂ, ਫਿਰ ਉਹੀ ਕੁਆਲਿਟੀ ਉਹੀ ਜਿਹੜੀਆਂ ਖੂਬੀਆਂ ਪਰਮੇਸ਼ਰ ਵਿੱਚ ਨੇ ਉਹ ਸਾਡੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜੇ ਅਸੀਂ ਮਾੜੀ ਸੰਗਤ ਨਾਲ ਜੁੜ ਜਾਂਦੇ ਹਾਂ, ਉਦਾਸ ਬੰਦਿਆਂ ਨਾਲ ਰੋਣ ਵਾਲੇ ਬੰਦਿਆਂ ਨਾਲ ਜੁੜੇ ਹਾਂ, ਰੋਣਾ ਆਉਣਾ ਸ਼ੁਰੂ ਹੋ ਜਾਏਗਾ। ਫਰਸਟ੍ਰੇਟਡ ਬੰਦਿਆਂ ਦੇ ਨਾਲ ਸਾਡੀ ਸੰਗਤ ਹੋਵੇ, ਅਸੀਂ ਫਰਸਟ੍ਰੇਟ ਹੋ ਜਾਵਾਂਗੇ, ਖੁਸ਼ੀ ਨਾਮ ਦੀ ਚੀਜ਼ ਜਾਂਦੀ ਹੋਏ। ਹਸਮੁੱਖ ਬੰਦਿਆਂ ਦੇ ਨਾਲ ਮਿਲ ਕੇ ਚਿਹਰੇ ਦੀਆਂ ਝੁਰਨੀਆਂ ਚੜਨੀਆਂ ਸ਼ੁਰੂ ਹੋ ਜਾਣਗੀਆਂ, ਮੱਥੇ ਦੇ ਵਲ ਖੁੱਲਣੇ ਸ਼ੁਰੂ ਹੋ ਜਾਣਗੇ, ਨੇਤਰਾਂ ਦੀ ਕਰੂਰਤਾ ਮਿਠਾਸ ਵਿੱਚ ਬਦਲ ਜਾਏਗੀ, ਬੁੱਲਾਂ ਦੇ ਉੱਤੇ ਮੁਸਕਰਾਹਟ ਆ ਜਾਏਗੀ, ਕਿਉਂਕਿ ਸੰਗਤ ਐਸੀ ਮਿਲਦੀ ਸਾਡੀ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਦੀ ਸੰਗਤ ਪੈ ਜਾਈਏ ਤਾਂ ਸਾਡੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ, ਕੋਈ ਦੁੱਖ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਉਹਦੀ ਸੰਗਤ ਕੀ ਹੈ, ਉਹਦੇ ਨਾਲ ਲਗਾਤਾਰ ਯਾਦ ਵਿੱਚ ਜੁੜ ਜਾਣਾ, ਲਗਾਤਾਰ ਯਾਦ। ਇਹ ਨਹੀਂ ਵੀ ਕਦੇ ਯਾਦ ਆ ਗਿਆ ਕਦੇ ਫਿਰ ਭੁੱਲ ਗਿਆ, ਕਦੇ ਯਾਦ ਆ ਗਿਆ ਕਦੇ ਫਿਰ ਭੁੱਲ ਗਿਆ, ਐਸੀ ਸਥਿਤੀ ਨਹੀਂ। ਮਹਾਰਾਜ ਕਹਿੰਦੇ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤ ਸਿਮਕਿਨ ਸ੍ਰੀ ਪਰਮਾ ਪਤ ਪਾਏ, ਯਾਨੀ ਕੰਟੀਨਿਊਸ ਲਵ ਦੇ ਨਾਲ, ਪਿਆਰ ਦੇ ਨਾਲ। ਉਹ ਜਿਹੜਾ ਪਿਆਰ ਦਾ ਮਾਲਕ ਹੈ ਉਹ ਪ੍ਰਾਪਤ ਹੋ ਜਾਏਗਾ, ਕਿਉਂਕਿ ਕਦੇ ਹਿਰਦੇ ਦੇ ਅੰਦਰ ਫਰਸਟ੍ਰੇਸ਼ਨ ਨਹੀਂ ਆਉਂਦੀ, ਝੰਜਲਾਹਟ ਨਹੀਂ ਆਉਂਦੀ। ਸੋ ਸਦਾ ਹੀ ਜਿਹੜਾ ਉਹਦੇ ਨਾਲ ਜੁੜਿਆ ਰਹਿੰਦਾ ਉਹਦੀ ਕਲਾ ਅਤੇ ਕਲੇਸ਼ ਖਤਮ ਹੋ ਜਾਂਦੇ ਨੇ। ਪੰਜ ਕਲੇਸ਼ ਹੈ ਸੰਸਾਰ ਦੇ ਅੰਦਰ, ਵੱਡੇ ਵੱਡੇ ਚਿੰਤਕਾਂ ਨੇ ਮੰਨਿਆ ਕਿ ਇੱਕ ਤਾਂ ਵੱਡਾ ਜਿਹੜਾ ਇੱਥੇ ਕਲੇਸ਼ ਹੈ ਉਹ ਅਵਿਦਿਆ ਦਾ, ਵਿਦਿਆ ਨੂੰ ਕਹਿੰਦੇ ਨੇ ਅੰਗਰੇਜ਼ੀ ਇਗਨੋਰੈਂਸ। ਚੀਜ਼ ਹੋਰ ਹੈ, ਲੱਗਦੀ ਹੋਰ ਹੈ, ਰੱਸੀ ਪਈ ਹੈ ਹਨੇਰੇ ਦੇ ਅੰਦਰ, ਸੱਪੇ ਲੱਗੀ ਜਾਂਦਾ ਰਾਤ ਨੂੰ, ਸਾਰੀ ਰਾਤ ਡਰੀ ਜਾਂਦਾ ਵੀ ਸੱਪ ਪਿਆ ਦਰਵਾਜ਼ੇ ਨੂੰ, ਫਿਰ ਚਰੋਖਿਆਂ ਨਹੀਂ ਦੇਖਦਾ, ਪਰਦਾ ਪਰੇ ਹਟਾ ਕੇ ਦੇਖਦਾ ਵੀ ਸੱਪ ਚਲਿਆ ਗਿਆ, ਕਹਿੰਦਾ ਦਰਵਾਜ਼ੇ ਮੂਹਰੇ ਹੀ ਹੈ, ਹੁਣ ਨਹੀਂ ਨਿਕਲਣਾ ਵਾ, ਪਤਾ ਨਹੀਂ ਕੱਲ੍ਹ ਡੰਗ ਮਾਰਦੇ ਕਿੱਡਾ ਕਲੇਸ਼ ਮਨ ਚ ਪੈ ਗਿਆ। ਬੈਡਰੂਮ ਦੇ ਅੰਦਰ ਰੱਸੀ ਪਈ ਹੈ, ਮਟਕ ਜਾਂਦੇ ਸਟੇਜ ਦੀ, ਦਰਿਆ ਪਿਆ ਵੀ ਮੰਜੇ ਤੋਂ ਥੱਲੇ ਪੈਰ ਨਹੀਂ ਲਾਉਂਦਾ, ਮੈਂ ਸੱਪ ਦੇਖਿਆ ਇੱਥੇ, ਕਿਉਂਕਿ ਇਗਨੋਰੈਂਸ ਹੈ, ਭੁਲੇਖਾ ਪੈ ਗਿਆ। ਸੋ ਇਹ ਵੱਡਾ ਕਲੇਸ਼ ਹੈ ਸਭ ਤੋਂ ਵੱਡਾ। ਦੂਸਰਾ ਹੁੰਦਾ ਅਨਵੇਸ਼, ਅਨਵੇਸ਼ ਕਲੇਸ਼ ਇਹ ਹੁੰਦਾ ਹੈ ਕਿ ਮੌਤ ਨੇ ਮੈਨੂੰ ਮਾਰਨਾ, ਮੇਰਾ ਜਿੰਨਾ ਜ਼ਿੰਦਗੀ ਦਾ ਪ੍ਰੋਗਰਾਮ ਹੈ ਮਰਮ ਕਰ ਦੇਣਾ, ਉਲਟ ਫੁਲਟ ਕਰ ਦੇਣਾ, ਕੋਠੀਆਂ ਕਿਧਰੇ ਜਾਣੀਆਂ ਨੇ, ਕਾਰਾਂ ਕਿਧਰੇ ਜਾਣੀਆਂ ਨੇ, ਛੱਡ ਕੇ ਮੈਂ ਤੁਰ ਜਾਣਾ, ਬੜਾ ਮਾੜਾ ਕੰਮ ਹੈ, ਮੌਤ ਚਾਹੀਦੀ ਨਹੀਂ ਸੀ, ਮੌਤ ਦਾ ਡਰ ਪਿਆ ਹੋਇਆ। ਸੋ ਇਹ ਜੋ ਕਲੇਸ਼ ਹੈ ਇਹ ਆਦਮੀ ਦੇ ਮਨ 'ਤੇ ਸਦਾ ਹੀ ਹਾਵੀ ਰਹਿੰਦਾ, ਜਦੋਂ ਵੀ ਸੋਚਦਾ ਹੈ ਉਸੇ ਵੇਲੇ ਸਾਰਾ ਸਿਰ ਤੋਂ ਲੈ ਕੇ ਪੈਰਾਂ 'ਤੇ ਹਿੱਲ ਜਾਂਦਾ ਵੀ ਹੈ ਫੇਰਾ ਕੀ ਫਾਇਦਾ ਹੋਇਆ ਜੇ ਚਲੇ ਜਾਣਾ ਸੰਸਾਰ ਦਾ। ਤੀਸਰਾ ਕਲੇਸ਼ ਅਸੰਗਤਾ ਦਾ ਹੁੰਦਾ ਹੈ, ਕਦੇ ਗੁੱਸੇ ਹੋ ਗਏ, ਕਦੇ ਰਾਜੀ ਹੋ ਗਏ, ਕਦੇ ਹੱਸਣ ਲੱਗ ਗਏ, ਕਦੇ ਕ੍ਰੋਧ 'ਚ ਆ ਗਏ, ਕਦੇ ਠੰਡੇ ਹੋ ਗਏ, ਕਦੇ ਤੱਤੇ ਹੋ ਗਏ, ਸੰਬਿਤੀ ਨਾ ਰਹਿਣ। ਚੌਥਾ ਕਲੇਸ਼ ਹੁੰਦਾ ਅਟੈਚਮੈਂਟ ਦਾ, ਪਰਿਵਾਰ ਦੀ ਅਟੈਚਮੈਂਟ, ਪ੍ਰੋਪਰਟੀ ਦੀ ਅਟੈਚਮੈਂਟ, ਆਪਣੀ ਪਰਵਦਾ ਦੀ ਅਟੈਚਮੈਂਟ, ਆਪਣੇ ਜੋਬਨ ਦੀ ਅਟੈਚਮੈਂਟ, ਇਹ ਅਟੈਚਮੈਂਟ ਪੂਰੇ ਦੁੱਖਾਂ ਦਾ ਕਾਰਨ ਹੋਇਆ ਕਰਦੀ। ਪੰਜਵਾਂ ਹੋਇਆ ਕਹਿੰਦਾ ਦੁਆਸ਼ ਦਾ, ਜਿਹੜੇ ਚੰਗੇ ਨਹੀਂ ਲੱਗਦੇ ਉਹਨਾਂ ਦੇ ਨਾਲ ਵਿਰੋਧਤਾ ਹੋ ਜਾਣੀ, ਵੈਰ ਹੋ ਜਾਣਾ, ਇਹ ਮੇਰਾ ਨੁਕਸਾਨ ਕਰਦੇ। ਇਹ ਪੰਜਾਂ ਕਲੇਸ਼ਾਂ ਦਾ ਕੋਈ ਇਲਾਜ ਨਹੀਂ ਸੰਸਾਰ ਦੇ, ਨਾ ਬਹੁਤੀ ਮਾਇਆ ਹਾਸਲ ਕਰਕੇ ਇਲਾਜ, ਨਾ ਪਿਕਨਿਕ ਘੁੰਮਿਆ ਉਹ ਦੇਸ਼ਾਂ ਪ੍ਰਦੇਸ਼ਾਂ, ਅਮਰੀਕਾ ਗਿਆ ਕਨੇਡਾ ਗਿਆ, ਨਹੀਂ ਇਲਾਜ ਹੁੰਦਾ ਹੈ। ਕਹਿੰਦੇ ਇਹ ਚੀਜ਼ਾਂ ਹਿਊਮਨ ਮਾਇੰਡ ਦੇ ਅੰਦਰ ਆਪਣਾ ਥਾਂ ਬਣਾਈ ਬੈਠੀ ਹੈ, ਥਾਂ ਬਦਲਣ ਦੇ ਨਾਲ ਨਹੀਂ ਇਹਨੇ ਬਦਲਣਾ। ਫਿਰ ਮਹਾਰਾਜ ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ, ਸੰਸਾਰ ਦੇ ਅੰਦਰ ਇੱਕੋ ਹੀ ਹਸਤੀ ਹੈ ਜਿਹੜੀ ਸਾਰੇ ਪਰਿਪੂਰਨ ਹੈ,
ਜਿਮੀ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਟ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ ਵਰਗਾ। ਤੇਰੇ ਆਲੇ ਦੁਆਲੇ, ਤੇਰੇ ਅੰਦਰ, ਤੇਰੇ ਬਾਹਰ ਇੱਕ ਪਿਆਰ ਵਾਲੀ ਹਸਤੀ ਫੈਲੀ ਹੋਈ ਹੈ। ਤੈਨੂੰ ਦਿਸਦੀ ਨਹੀਂ ਹੈ, ਉਹ ਦ੍ਰਿਸ਼ਟਾ ਰੂਪ 'ਚ ਹੈ। ਤੂੰ ਵੀ ਦ੍ਰਿਸ਼ਟਾ ਰੂਪ 'ਚ ਹੈ, ਤੂੰ ਦੇਖਣ ਵਾਲਾ ਹੈ, ਦੇਖਣ ਵਾਲਾ ਨਹੀਂ ਹੈ। ਅੱਖ ਦੇਖਦੀ ਹੈ ਸਭ ਚੀਜ਼ ਨੂੰ, ਆਪਣੇ ਆਪ ਨੂੰ ਨਹੀਂ ਦੇਖ ਸਕਦੀ। ਨਿਗਾਹ ਸਭ ਨੂੰ ਦੇਖਦੀ ਹੈ, ਪਰ ਨਿਗਾਹ ਨੇ ਅੱਜ ਤਾਈਂ ਆਪਣੇ ਆਪ ਨੂੰ ਨਹੀਂ ਦੇਖਿਆ, ਕਿਉਂਕਿ ਉਹ ਦ੍ਰਿਸ਼ਟਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦ੍ਰਿਸ਼ਟਾ ਹੈ। ਮੈਂ ਵੀ ਦ੍ਰਿਸ਼ਟਾ, ਤੁਸੀਂ ਵੀ ਦ੍ਰਿਸ਼ਟਾ, ਪਰ ਅਸੀਂ ਦਿਸਣ ਹਾਰ ਬਣੇ ਹੋਏ ਹਾਂ ਬੋਡੀ ਨੂੰ ਮੈਂ ਕਹਿ ਕੇ। ਉਹਦੇ ਨਾਲ ਜਦੋਂ ਸਾਡੀ ਬੇਤੀ ਜੁੜ ਜਾਂਦੀ ਹੈ, ਉਹ ਕਿਉਂਕਿ ਸੱਤ ਹੈ, ਚਿੱਤ ਹੈ, ਆਨੰਦ ਹੈ, ਉਸ ਵੇਲੇ ਸਾਡੇ ਅੰਦਰ ਉਹੀ ਅਸਰ ਆਉਣੇ ਸ਼ੁਰੂ ਹੋ ਜਾਂਦੇ। ਸੋ ਜਿੰਨਾ ਜਿੰਨਾ ਅਸੀਂ ਉਹਦੇ ਨੇੜੇ ਜਾਵਾਂਗੇ, ਜਿਵੇਂ ਅੱਗ ਦੇ ਨੇੜੇ ਜਾ ਕੇ ਪਾਲਾ ਖਤਮ ਹੋ ਜਾਂਦਾ, ਅਤੇ ਜੇ ਅਸੀਂ ਏਅਰ ਕੰਡੀਸ਼ਨ ਕਮਰੇ ਨੂੰ ਛੱਡ ਕੇ ਬਾਹਰ ਤੋਂ ਪਹੁੰਚਾਈਏ, ਗਰਮੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਅਸੀਂ ਉਸ ਮਾਹੌਲ 'ਚ ਆ ਗਏ ਜਿੱਥੇ ਵਜ੍ਹਾ ਅਸਰ ਸਾਡੇ 'ਤੇ ਪੈਂਦਾ। ਸੋ ਜਦੋਂ ਅਸੀਂ ਗੌਰ ਦੇ ਮਾਹੌਲ 'ਚ ਜਾਂਦੇ ਹਾਂ, ਵਾਹਿਗੁਰੂ ਦੇ ਮਾਹੌਲ 'ਚ ਜਾਂਦੇ ਹਾਂ, ਤਾਂ ਸਾਡੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਦੁੱਖ ਭਾਵੇਂ ਰਹਿੰਦੇ ਨੇ ਉਵੇਂ ਜਿਵੇਂ, ਪਰ ਉਹਨਾਂ ਦੀ ਪਰਿਭਾਸ਼ਾ ਬਦਲ ਜਾਂਦੀ ਹੈ, ਆਦਮੀ ਨੂੰ ਦੁੱਖ ਲੱਗਦਾ ਨਹੀਂ। ਸੋ ਇਹਦਾ ਸਾਰੇ ਦਾ ਇਲਾਜ ਮਹਾਰਾਜ ਜੀ ਨੇ, ਜਿੰਨੀ ਆਪਾਂ ਵਿਚਾਰ ਕਰੀਏ, ਇੱਕੋ ਹੀ ਦੱਸਿਆ, ਪਿਆਰ ਨਾ ਪੜੋ ਤੇ ਯਾਦ ਰੱਖੋ। ਯਾਦ ਕਰੋ ਯਾਦ ਕਰੋ, ਤਿੰਨ ਵਾਰੀ ਮਹਾਰਾਜ ਨੇ ਕਿੰਨਾ ਜ਼ੋਰ ਦਿੱਤਾ ਹੈ, ਯਾਦ ਰੱਖੋ ਯਾਦ ਰੱਖੋ ਯਾਦ ਰੱਖੋ। ਕੀ ਹੋਏਗਾ ਯਾਦ ਰੱਖਣ ਦੇ ਨਾਲ? ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ, ਜਿਹਦੇ ਵਾਸਤੇ ਤੂੰ ਦਿਨ ਰਾਤ ਜਫਲ ਜਲ ਰਿਹਾ, ਦੌੜਿਆ ਫਿਰਦਾ, ਦੇਸ਼ਾਂ ਵਿਦੇਸ਼ਾਂ 'ਚ ਤੁਰਿਆ ਫਿਰਦਾ, ਬਹੁਤ ਮਿਹਨਤ ਮੁਸ਼ੱਕਤ ਕਰਦਾ, ਪਰ ਸੁੱਖ ਆਇਆ ਵੀ ਤੇਰੇ ਕੋਲ, ਇੱਕ ਸੁੱਖ ਆਉਂਦਾ ਹੈ ਹਜ਼ਾਰ ਦੁੱਖ ਖੜਾ ਹੋ ਜਾਂਦਾ। ਜੇ ਰਾਈ ਜਿੰਨਾ ਸੁੱਖ ਪ੍ਰਾਪਤ ਵੀ ਹੋ ਗਿਆ, ਮਨ ਜਿੰਨਾ ਨਾਲ ਦੁੱਖ ਵੀ ਲੈ ਕੇ ਆਉਂਦਾ, ਕਿਉਂਕਿ ਪ੍ਰਕਿਰਤੀ ਦੀ ਪ੍ਰਾਪਤੀ ਦੇ ਅੰਦਰ ਸਾਰੇ ਮਹਾਂਪੁਰਸ਼ ਕਹਿੰਦੇ ਨੇ ਵੀ ਸੁੱਖ ਹੈ ਹੀ ਨਹੀਂ ਇਹਦੇ ਵਿੱਚ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਦਸਾ। ਨਾਮ ਦੀ ਬਾਤ, ਜੋ ਨਾਮ ਸੁੱਖ ਦੇਣ ਵਾਲਾ ਹੈ ਉਸਨੂੰ ਭੁੱਲ ਕੇ ਇਹ ਜੂਏਬਾਜ ਕਹਿੰਦੇ ਬਾਜੀ ਦੌ ਤੇ ਲਾ ਕੇ ਹਾਰ ਗਿਆ, ਲੇਕਿਨ ਸੁੱਖ ਨਾ ਇਸ ਨੂੰ ਪ੍ਰਾਪਤ। ਸੁੱਖ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ, ਕਲ ਕਲੇਸ਼ ਤਨ ਮਾਏ ਮਿਟਾਓ। ਕਲਾ ਦੇ ਕਲੇਸ਼ ਜਿਹੜੀ ਅੰਦਰ ਮਨ ਦੇ ਅੰਦਰ ਪੁਰਦੋਮਾਂ ਮਚਾਈ ਰਹਿੰਦੀ ਆ, ਉਹ ਮਿਟ ਜਾਏਗੀ। ਸਿਮਰੋ ਜਾਸ ਵਿਸੰਭਰ ਏਕ ਹੈ ਨਾਮ ਜਪ ਤਾ ਦਾਨ ਤਨ ਏਕ ਹੈ, ਵੇਦ ਪ੍ਰਾਣ ਸਿਮਰਤ ਸਦਾਖਰ। ਜਿੰਨੇ ਵੀ ਸ਼ੁੱਧ ਅੱਖਰ ਨੇ, ਵੇਦ ਪ੍ਰਾਣ ਸਿਮਰਤ ਕੁਰਾਨ ਸ਼ਰੀਫ ਤੌਰੇ ਤੰਜੀਬ ਜ਼ਬੂਰ ਬਾਈਬਲ, ਸਭ ਸ਼ੁੱਧ ਅੱਖਰ ਨੇ ਗੁਰੂ ਗ੍ਰੰਥ ਸਾਹਿਬ। ਇਹ ਸਾਰਿਆਂ ਦਾ ਜੇ ਕੋਈ ਤੱਤ ਹੈ, 1430 ਪੰਨੇ ਨੂੰ ਜੇ ਇੱਕ ਅੱਖਰ 'ਚ ਲਿਆਉਣਾ, ਚਾਰੇ ਵੇਦਾਂ ਨੂੰ ਜੇ ਇੱਕ ਅੱਖਰ 'ਚ ਲਿਆਉਣਾ, ਚਾਰੇ ਇਸਲਾਮ ਸੈਮਿਟਿਕ ਪੁਸਤਕਾਂ ਨੂੰ ਜੇ ਇੱਕ ਅੱਖਰ 'ਚ ਲਿਆਉਣਾ, ਮਹਾਰਾਜ ਕਹਿੰਦੇ ਤੂੰ ਰਾਮ ਕਹਦੇ, ਅੱਲਾ ਕਹਦੇ, ਵੈਗਰ ਕਹਦੇ, ਇੱਕੋ ਅੱਖਰ। ਇਹ ਸਾਰੀਆਂ ਇਹਦੇ ਵਿੱਚ ਆ ਜਾਣ, ਇਹ ਅੱਖਰ ਨਹੀਂ ਹੈ ਸਾਧ ਸੰਗ। ਪਹਿਲਾਂ ਤਾਂ ਇਹਦਾ ਲੱਛਣ ਹੈ, ਰਾਮ ਦਾ ਅੱਲਾ ਦਾ ਵਾਹਿਗੁਰੂ ਦਾ ਇੱਕੋ ਹੀ ਚੀਜ਼ ਹੈ। ਫਿਰ ਇਹਦੇ ਪਿੱਛੇ ਸ਼ਕਤੀ ਹੈ, ਫੋਰਸ ਹੈ ਇਹਦੇ ਵਿੱਚ, ਉਹ ਫੋਰਸ ਦੇ ਪਿਛਲੇ ਪਾਸੇ ਫਿਰ ਫੋਰਸ ਵਾਲਾ। ਤਿੰਨ ਚੀਜ਼ਾਂ ਇਹਦੇ ਵਿੱਚ ਨੇ ਇੱਕ ਅੱਖਰ ਦੇ ਅੰਦਰ। ਸੋ ਪਹਿਲਾਂ ਅੱਖਰ ਚਾਉਣਾ ਪੈਂਦਾ, ਅੱਖਰ ਤੋਂ ਬਾਅਦ ਫਿਰ ਸਾਨੂੰ ਸ਼ਕਤੀ ਮਹਿਸੂਸ ਹੁੰਦੀ ਹੈ, ਸ਼ਕਤੀ ਤੋਂ ਬਾਅਦ ਫਿਰ ਉਹ ਜਿਹੜੀ ਤਾਕਤ ਹੈ ਜਿਹਨੂੰ ਇਹ ਡਿਨੋਟ ਕਰਦੀ ਹੈ, ਕਹਿ ਰਹੀ ਹੈ, ਉਹ ਇਹਦੇ 'ਚੋਂ ਪ੍ਰਗਟ ਹੋ ਜਾਂਦਾ। ਕਹਿੰਦੇ ਇੱਕ ਅੱਖਰ 'ਚ ਆ ਗਏ ਸਾਰਾ, ਇੱਕ ਅੱਖਰ ਹਰ ਮਨ ਵਸ। ਕਹਿੰਦੇ ਜੇ ਮਨ ਵਿੱਚ ਇੱਕ ਅੱਖਰ ਵਸ ਜਾਵੇ, ਵਾਹਿਗੁਰੂ ਰਾਮ ਅੱਲਾ ਨਾਨਕ ਭਏ ਨਿਹਾਲ, ਕਹਿੰਦੇ ਫਿਰ ਨਿਹਾਲ ਹੋ ਗਿਆ। ਕਿੱਥੇ ਨੂੰ ਲੈ ਗਈ ਸਾਨੂੰ ਬਾਣੀ? ਇੱਕ ਅੱਖਰ ਵਰ ਨੂੰ ਲਈ ਜਾਂਦੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਿਚੋੜ ਜਪਜੀ ਸਾਹਿਬ, 10 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨ ਵਾਲਾ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਪ੍ਰਾਪਤ ਕਰ ਲੈਂਦਾ। ਜਪਜੀ ਸਾਹਿਬ ਦਾ ਨਿਚੋੜ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਾਹਿਬਾਨ ਪੁਰ ਪ੍ਰਸ਼ਾਦ ਜਗ ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹਦੇ ਵਿੱਚ ਆ ਗਿਆ। ਹੁਣ ਇਹਦਾ ਤੱਤ ਕਹਿੰਦੇ ਚਾਹੇ ਕਹਿੰਦੇ ਇਹਦਾ ਤੱਤ ਹੈ ਵਾਹਿਗੁਰੂ ਅੱਖਰ। ਹੁਣ ਵਾਹਿਗੁਰੂ ਅੱਖਰ ਦਾ ਵੀ ਗਾਹਾਂ ਤੱਤ ਚਾਹੀਦਾ। ਕਹਿੰਦੇ ਉਹ ਕਾਹਦੇ ਚਾਹੇ ਕਹਿੰਦੇ ਉਹ ਅਨੁਭਵ ਚ, ਉੱਥੇ ਅੱਖਰ ਨਹੀਂ ਹੈ, ਉੱਥੇ ਉਹ ਚੀਜ਼ ਹੈ ਜਿਹਨੂੰ ਅੱਖਰ ਡਿਨੋਟ ਕਰ ਰਿਹਾ, ਦੱਸ ਰਿਹਾ, ਜਿਹਦੇ ਬਾਰੇ ਇਸ਼ਾਰਾ ਕਰ ਰਿਹਾ। ਉਹ ਪਰਮ ਪਰਮ ਜੋਤੀ ਹੈ, ਪੂਰਨ ਜੋਤ ਜਗ੍ਹਾ ਘਟਣਾ, ਤਬ ਖਾਲਸਾ ਤਾਰੇ ਨਿਖਾਲ ਦਿੱਤਾ। ਸੋ ਇਹ ਸਾਰੇ ਇੱਕ ਅੱਖਰ ਵਿੱਚ ਆ ਗਏ, ਵੇਦ ਪ੍ਰਾਣ ਸਿਮਰ ਸੁਦਾਖਰ ਕਿੰਨੇ ਰਾਮ ਨਾਮ।